ਸ੍ਰੀ ਰਾਗ ਮਹਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਵੈਸਨਾ ਨਿਤ ਚਲਣੈ ਕੀ ਧੋਖਾ ਮੁਕਾਮ ਤਾ ਪਰ ਜਾਣੀਐ ਜਾ ਰਹੈ ਨਿਹ ਚਲ ਲੋਕਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਮਰਦਾਨੇ ਦੇ ਬੇਨਤੀ ਕਰਨ ਤੇ ਆਪ ਹੀ ਕਰਨ ਕਾਰਨ ਸਤਿਗੁਰੂ ਨੇ ਕਾਰਨ ਬਣਾਇਆ ਹੈ। ਮੱਕੇ ਗਏ ਹਨ, ਉਪਦੇਸ਼ ਦਿੱਤਾ ਹੈ, ਮਦੀਨੇ ਪਹੁੰਚੇ ਹਨ ਜਿੱਥੇ ਮੁਹੰਮਦ ਜੀ ਦੀ ਕਬਰ ਬਣੀ ਹੋਈ ਹੈ। ਭਾਈ ਮਰਦਾਨਾ ਜਾ ਕੇ ਵਾਪਸ ਆਏ ਹਨ, ਕਹਿਣ ਲੱਗੇ ਉੱਥੇ ਤਾਂ ਸਿਰਫ ਉਹਨਾਂ ਦੀ ਥਾਂ ਬਣੀ ਹੋਈ ਹੈ, ਦੇਖ ਆਇਆ ਹਾਂ। ਔਰ ਮਹਾਰਾਜ ਸੱਚੇ ਪਾਤਸ਼ਾਹ ਖੜਾਵਾਂ ਪੈਰ ਕੇ ਚਰਨਾਂ ਵਿੱਚ ਆਪ ਅੱਗੇ ਗਏ ਹਨ। ਉੱਥੇ ਬੈਠੇ ਹੋਏ ਮਲਾਣੇ ਕਹਿਣ ਲੱਗੇ, ਤੁਹਾਨੂੰ ਨਹੀਂ ਪਤਾ ਕਿ ਬੜੀ ਪਵਿੱਤਰ ਥਾਂ ਹੈ, ਤੁਸੀਂ ਇੱਥੇ ਖੜਾਵਾਂ ਪਹਿਨ ਕੇ ਆ ਰਹੇ ਹੋ, ਤੁਹਾਡੀ ਮੱਤ ਅਣਜਾਣ ਹੈ, ਇਹ ਬੜੀ ਯਾਤਰਾ ਦੀ ਥਾਂ ਹੈ, ਤੁਸੀਂ ਅਦਬ ਨਹੀਂ ਕੀਤਾ ਹੈ, ਇਹ ਰਸੂਲ ਮੁਕਾਮ ਹੈ, ਪਿੱਛੇ ਹਟ ਜਾਓ। ਹੁਣ ਜਦੋਂ ਮਹਾਰਾਜ ਨੂੰ ਇਹ ਕਿਹਾ, ਸਤਿਗੁਰੂ ਮਹਾਰਾਜ ਉੱਥੇ ਸੱਜ ਕਰਕੇ ਉਰੇ ਹੀ ਸ਼ਬਦ ਗਾਇਨ ਕੀਤਾ ਹੈ ਕਿ ਮੁਕਾਮ ਤੁਸੀਂ ਬੋਲਿਆ। ਮੁਕਾਮ ਕਹਿੰਦੇ ਨੇ ਪੱਕੇ ਨੂੰ ਜਿਹੜਾ ਨਾਸ ਨਾ ਹੋਵੇ। ਮੁਕਾਮ ਤਾਂ ਸਿਰਫ ਇੱਕ, ਸਤਿਗੁਰੂ ਫਰਮਾਉਂਦੇ ਨੇ ਕਿ ਪਰਮਾਤਮਾ ਹੀ ਹੈ। ਇਸ ਕਰਕੇ ਆਓ ਤੁਹਾਨੂੰ ਦੱਸਦੇ ਹਾਂ ਕਿ ਮੁਕਾਮ ਕੀ ਹੈ ਅਤੇ ਕੀ ਨਹੀਂ ਹੈ। ਇਸ ਸ਼ਬਦ ਦੇ ਰਾਹੀਂ ਸ੍ਰੀ ਰਾਗ ਵਿੱਚ ਅਸ਼ਟਪਦੀਆਂ ਹਨ, ਇਹ ਅੱਠ ਪੌੜੀਆਂ ਦਾ ਸ਼ਬਦ ਹੈ। ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਸ੍ਰੀ ਰਾਗ ਦਾ ਸ਼ਬਦ, ਪਹਿਲਾਂ ਵੀ ਅੰਮ੍ਰਿਤ ਵੇਲੇ ਦੀ ਕਥਾ ਸੁਣਿਆ ਆਪਾਂ ਨੇ। ਘਰ ਦੂਜਾ, ਦੂਜੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ ਕੀਰਤਨ ਵਾਲਿਆਂ ਨੂੰ। ਸਤਿਗੁਰੂ ਮਹਾਰਾਜ ਜੀ ਰਹਾਉ ਦੀ ਤੋਂ ਕੁਝ ਫਰਮਾਉਂਦੇ ਨੇ, ਦੁਨੀਆਂ ਕੈਸ਼ ਮੁਕਾਮੇ, ਇਹ ਜਿਹੜੀ ਦੁਨੀਆਂ ਹੈ ਇਹ ਕਿਵੇਂ ਮੁਕਾਮ ਤੋਂ ਭਾਵ ਇਸਤਤ ਰਹਿ ਸਕਦੀ ਹੈ, ਇਹ ਤਾਂ ਆਉਣੀ ਜਾਣੀ ਖੇਡ ਹੈ। ਕਰ ਸਿਦਕ ਕਰਨੀ ਖਰਚ ਬੰਦ ਰਹੋ ਲਾਗ ਰਹੋ ਨਾਮੇ, ਇਸ ਦੁਨੀਆਂ ਦੇ ਅੰਦਰ ਸਿਦਕ ਰੱਖੋ ਅਤੇ ਕਰਨੀ ਜਿਹੜੀ ਭਗਤੀ ਦੀ, ਇਹਦਾ ਖਰਚ ਬੰਨ੍ਹ ਕੇ ਨਾਮ ਦੇ ਵਿੱਚ ਜੁੜੇ ਰਹੋ। ਸਿਦਕ ਸਬਰ ਸੰਤੋਖ ਰੱਖਣਾ ਚਾਹੀਦਾ ਇਨਸਾਨ ਨੂੰ। ਆਓ ਤੁਹਾਨੂੰ ਦੱਸਦੇ ਹਾਂ ਕਿ ਜੋ ਇੱਕ ਥਾਂ ਦੇ ਉੱਤੇ ਟਿਕਣ ਵਾਲਾ ਪਰਮਾਤਮਾ ਹੈ, ਬਾਕੀ ਕੋਈ ਵੀ ਮੁਕਾਮ ਨਹੀਂ ਹੈ।
ਮੁਕਾਮ ਕਰ ਘਰ ਵੈਸਣਾ ਨਿਤ ਚਲਣੈ ਕੀ ਧੋਖਾ।
ਜਿਹੜਾ ਆਪਣੇ ਘਰ ਦੇ ਵਿੱਚ ਬੈਠੇ ਹੋ ਜਾਂ ਘਰਾਂ 'ਚ ਲੋਕ ਬੈਠੇ ਨੇ ਮੁਕਾਮ ਜਾਣ ਕੇ, ਮੁਕਾਮ ਹੁੰਦਾ ਪੱਕੀ ਸਥਿਤੀ ਹੋਣੀ ਕਿ ਮੈਂ ਹੁਣ ਇੱਥੇ ਪੱਕਾ ਹੋ ਗਿਆ, ਪੱਕਾ ਬੈਠ ਗਿਆ, ਮੇਰਾ ਘਰ ਹੈ, ਮੇਰੀ ਰਜਿਸਟਰੀ ਹੈ, ਕੋਈ ਹਿਲਾ ਨਹੀਂ ਸਕਦਾ। ਮਹਾਰਾਜ ਕਹਿੰਦੇ ਨੇ ਸਾਨੂੰ ਤਾਂ ਨਿੱਤ ਚੱਲਣਾ ਕੀ ਧੋਖ ਹੁੰਦੀ, ਚਿੰਤਾ ਹੀ ਲੱਗੀ ਰਹਿੰਦੀ ਆ। ਸੋ ਜਿਵੇਂ ਚੌਥੇ ਪਾਤਸ਼ਾਹ ਸ਼ਬਦ ਹੈ, ਮਤ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ, ਜਿਵੇਂ ਗੁਰੂ ਨਾਨਕ ਦੇਵ ਜੀ ਦਾ ਅੱਗੇ ਪ੍ਰਸੰਗ ਆਏਗਾ ਸਿਆਲਕੋਟ ਦਾ, ਉੱਥੇ ਜਾ ਕੇ ਪੁੱਛਿਆ ਸੀ ਮਹਾਰਾਜ ਜੀ ਨੇ, ਭਾਈ ਮਰਦਾਨਾ ਤੈਨੂੰ ਕਿੰਨਾ ਕੁ ਯਕੀਨ ਆ ਜ਼ਿੰਦਗੀ 'ਤੇ। ਸਭ ਤੋਂ ਪਹਿਲਾਂ ਮੂਲੇ ਖੱਤਰੀ ਨੂੰ ਪੁੱਛਿਆ। ਸੋ ਕਹਿਣ ਲੱਗਿਆ, ਮਹਾਰਾਜ ਕੀ ਪਤਾ ਕੱਲ੍ਹ ਦਾ ਦਿਨ ਆਉਂਦਾ ਕਿ ਨਹੀਂ ਆਉਂਦਾ। ਭਾਈ ਮਰਦਾਨਾ ਕਹਿਣ ਲੱਗੇ, ਸ਼ਾਮ ਆਉਂਦੀ ਕਿ ਨਹੀਂ ਆਉਂਦੀ। ਭਾਈ ਬਾਲਾ ਜੀ ਕਹਿਣ ਲੱਗੇ, ਘੜੀ ਦਾ ਕੀ ਭਰੋਸਾ ਹੈ ਮਹਾਰਾਜ। ਸਤਿਗੁਰੂ ਕਹਿੰਦੇ, ਤੁਸੀਂ ਤਾਂ ਬਹੁਤ ਭਰੋਸਾ ਰੱਖ ਕੇ ਬੈਠੇ ਹੋ, ਅਸੀਂ ਤਾਂ ਇਹ ਕਹਿੰਦੇ ਅਗਲਾ ਸਾਹ ਆਉਂਦਾ ਕਿ ਨਹੀਂ ਆਉਂਦਾ। ਇੰਨਾ ਹੈ ਧੋਖ, ਚਿੰਤਾ ਲੱਗੀ ਹੋਈ ਹੈ ਕਿ ਆਪਾਂ ਘਰਾਂ ਵਿੱਚ ਪੱਕੇ ਸਥਿਤ ਹੋ ਕੇ ਬੈਠਦੇ ਹਾਂ, ਪਰ ਇਹ ਘਰ ਪੱਕੇ ਨਹੀਂ, ਸਰੀਰ ਪੱਕੇ ਨਹੀਂ ਹਨ।
ਮੁਕਾਮ ਤਾਂ ਪਰ ਜਾਣੀਐ ਜਾ ਰਹੇ ਨਿਸ਼ਚਲ ਲੋਕ।
ਆਪਾਂ ਹਰ ਇੱਕ ਚੀਜ਼ ਨੂੰ, ਹਰ ਇੱਕ ਥਾਂ ਨੂੰ, ਧਰਤੀ ਨੂੰ, ਅਸਮਾਨ ਤਾਰਿਆਂ ਨੂੰ ਤਾਂ ਮੁਕਾਮ ਜਾਣੀਏ ਪੱਕੇ, ਜਾਂ ਇਹ ਲੋਕ ਜਿਹੜਾ ਨਿਸ਼ਚਲ, ਇਹ ਲੋਕ ਨਿਸ਼ਚਲ ਰਵੇ, ਪੱਕਾ ਰਵੇ, ਸ਼ਿਵ ਲੋਕ ਹੈ, ਬ੍ਰਹਮ ਲੋਕ ਹੈ, ਉੱਤੇ ਕਈ ਲੋਕ ਨੇ, ਉਹ ਲੋਕ ਜਿਹੜੇ ਨੇ ਪਰਲੋਕ ਆਦਿਕ, ਕੋਈ ਚੀਜ਼ ਵੀ ਨਿਸ਼ਚਲ ਰਹਿਣ ਵਾਲੀ ਨਹੀਂ ਹੈ। ਜਦੋਂ ਐਡੀਆਂ ਐਡੀਆਂ ਵੱਡੀਆਂ ਚੀਜ਼ਾਂ ਚੱਲੀਆਂ ਜਾਣੀਆਂ ਤਾਂ ਫਿਰ ਮੁਕਾਮ ਇੱਥੇ ਕੌਣ ਹੈ?
ਯੋਗੀ ਤਾਂ ਆਸਨ ਕਰ ਵਹਿ ਮੁੱਲਾ ਵਹਿ ਮੁਕਾਮ।
ਹੁਣ ਜਿਹੜੇ ਰਹਾਉ ਦੀ ਤੁਕ ਤੋਂ ਬਾਅਦ ਕਹਿੰਦੇ ਨੇ ਯੋਗੀ ਤਾਂ ਆਪਣੇ ਆਸਣ ਕਰਕੇ ਬੈਠੇ ਨੇ ਪੱਕੇ, ਉਹਨਾਂ ਨੇ ਤਾਂ ਆਪਣੀਆਂ ਆਸਣ ਤੇ ਕਿਸੇ ਨੂੰ ਖੰਘਣ ਨਹੀਂ ਦਿੰਦੇ ਵੀ ਨੇੜੇ ਨਾ ਲੱਗ ਜਾਈ ਮੇਰੇ ਆਸਣ ਦੇ, ਇਹ ਮੇਰਾ ਆਸਣ ਹੈ। ਯੋਗੀ ਆਪਣਾ ਆਸਣ ਪੱਕਾ ਕਰਕੇ ਬੈਠੇ ਹੈ, ਮੁੱਲਾਂ ਆਪਣੇ ਆਸਣ ਤੇ ਮੁਕਾਮ ਬੈਠੇ ਹੈ, ਉਹ ਨਹੀਂ ਹਿਲਦੇ ਉੱਥੋਂ, ਇਹ ਮੇਰਾ ਪੱਕਾ ਅੱਡਾ ਹੈ।
ਪੰਡਿਤ ਬਖਾਣੇ ਪੋਥੀਆਂ ਸਿੱਧ ਵਹਿ ਹੈ ਦੇਵ ਸਥਾਨ।
ਪੰਡਿਤ ਲੋਕ ਪੋਥੀਆਂ ਦੇ ਵਿੱਚ ਪੜ੍ਹ ਪੜ੍ਹ ਕੇ ਗਿਆਨ ਸੁਣਾਉਂਦੇ ਨੇ, ਤੇ ਸਿੱਧ ਲੋਕ ਜਿਹੜੇ ਦੇਵ ਸਥਾਨ ਹੈ ਸੁਮੇਰ ਪਰਬਤ, ਉਹ ਸੁਮੇਰ ਪਰਬਤ ਤੇ ਸਮਾਧੀਆਂ ਲਾ ਕੇ ਬੈਠੇ ਨੇ।
ਸੁਰ ਸਿੱਧ ਗਣ ਗੰਧਰਵ ਮੁਨ ਜਾਨਾ ਸੇਖ ਪੀਰ ਸਲਾਰ।
ਸੁਰ ਹੁੰਦੇ ਦੇਵਤੇ ਤੇ ਸਿੱਧ 84 ਗਣ ਹੁੰਦੇ ਨੇ, ਟਾਉਣਾ ਤੇ ਛਾਉਣਾ, ਇਹ ਸ਼ਿਵਜੀ ਹੁਣਾਂ ਦੇ ਗਣ ਨੇ। ਗੰਧਰਵ ਹਾਹਾ ਹੂ ਹੂ, ਇਹ ਜਿਨ੍ਹਾਂ ਨੇ ਸਹਿਜ ਪਾਠ ਕੀਤਾ ਉਹਨਾਂ ਨੂੰ ਪਤਾ, ਨਹੀਂ ਤਾਂ ਅਗਲਾ ਕਹੂਗਾ ਵੀ ਇਹ ਕਥਾ ਚ ਉਈ ਹਾਹਾ ਹੂ ਹੂ ਕਹੀ ਜਾਂਦਾ। ਪਾਠੀਆਂ ਨੂੰ ਪਤਾ ਹਾਹਾ ਹੂ ਹੂ ਪਾਠ ਕਿੱਥੇ ਆਉਂਦਾ, ਟਾਉਣਾ ਤੇ ਛਾਉਣਾ। ਇਹ ਜਿਹੜੇ ਨੇ ਗਣ ਹੁੰਦੇ ਨੇ ਸ਼ਿਵਜੀ ਦੇ, ਤੇ ਗੰਧਰਵ ਹੁੰਦੇ ਦੇਵਤਿਆਂ ਦੇ, ਮੌਨ ਹੁੰਦੇ ਨੇ ਮੁਨੀ ਜਨ, ਤੇ ਸ਼ੇਖ ਹੁੰਦੇ ਨੇ ਬਜ਼ੁਰਗ ਜਿਹੜੇ ਮੁਸਲਮਾਨਾਂ ਚ, ਪੀਰ ਹੁੰਦੇ ਜਿਹੜੇ ਭਗਤੀ ਕਰਕੇ ਬਣਦੇ ਨੇ, ਸਲਾਰ ਹੁੰਦੇ ਜਿਹੜੇ ਵੱਡੇ ਸਰਦਾਰ ਹਨ।
ਦਰ ਕੂਚ ਕੂਚਾ ਕਰ ਗਏ ਅਬਰੇ ਪੇ ਚੱਲੜ ਹਾਰ।
ਸੋ ਕੂਚ ਦਰ ਕੂਚ ਕਰ ਗਏ ਅੱਜ ਤੱਕ ਜਿੰਨੇ ਵੀ ਆਏ ਨੇ ਦੁਨੀਆਂ ਦੇ ਅੰਦਰ। ਇੱਥੇ ਸਲਾਰ ਦਾ ਮਤਲਬ ਸਰਦਾਰ ਆਪਾਂ ਕੀਤਾ, ਸਰਦਾਰ ਦਾ ਅਰਥ ਇੱਥੇ ਫੌਜਾਂ ਦਾ ਸਰਦਾਰ, ਕੋਈ 5,000 ਹੀ, ਕੋਈ 10,000 ਹੀ, ਕੋਈ 50,000 ਹੀ ਸਰਦਾਰ। ਇੱਕ ਤਾਂ ਉਹ ਸਰਦਾਰ ਹੁੰਦਾ ਜਿਵੇਂ ਸਿੱਖ ਨੂੰ ਵੀ ਸਰਦਾਰ ਕਹਿ ਦਿੰਦੇ ਨੇ, ਪਰ ਇਹ ਸਰਦਾਰ ਇੱਥੇ ਉਹ ਕਹੇ ਨੇ ਜਿਹੜੇ ਸਰਦਾਰੀਆਂ ਕਰਦੇ ਨੇ ਵੱਡੀਆਂ ਫੌਜਾਂ ਦੇ ਉੱਤੇ, ਜਰਨੈਲ ਫੌਜਾਂ ਦੇ। ਕੂਚ ਦਰ ਕੂਚ ਕਰਕੇ ਅਵਰੇ ਪੇ ਚੱਲਣਹਾਰ, ਹੋਰ ਵੀ ਜਿਹੜੇ ਬਣੇ ਨੇ ਸੰਸਾਰ ਦੇ ਅੰਦਰ ਉਹ ਵੀ ਚਲੇ ਜਾਣੇ ਹਨ।
ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ।
ਕਿਹੜੇ ਕਿਹੜੇ ਕੂਚ ਕਰਕੇ ਦੁਨੀਆਂ ਚ ਵੱਡੇ ਵੱਡੇ ਸੁਲਤਾਨ ਹੋਏ ਨੇ, ਮਹਾਰਾਜ ਕਹਿਣ ਲੱਗੇ ਜਿਹੜੇ ਸੁਲਤਾਨ ਹੋਏ ਨੇ, ਹੁਣ ਤੱਕ ਚੱਕਰਵਰਤੀ ਪਾਤਸ਼ਾਹ ਹੋਏ ਨੇ ਦੁਨੀਆਂ ਚ, ਅੱਜ ਤੱਕ ਗਿਣ ਕੇ ਦੇਖੋ ਕਿੰਨੇ ਹੋਏ ਨੇ, ਉਹਨਾਂ ਚੋਂ ਕਿਹੜਾ ਬਚਿਆ ਹੁਣ ਤੱਕ? ਵੱਡੇ ਵੱਡੇ ਖਾਨ ਮਲੂਕ ਜਿਹੜੇ ਬਲੋਚਾਂ ਦੇ ਵਿੱਚ ਹੁੰਦੇ ਨੇ, ਉਮਰੇ ਜਿਹੜੇ ਹੁਣੇ ਉਮਰਾਓ, ਇਹ ਵੀ ਸਾਰੇ ਕੂਚ ਕਰ ਗਏ।
ਘੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਪੇ ਪਹੁੰਚਾ।
ਘੜੀ ਹੁੰਦੀ ਹੈ ਇੱਕ ਘੜੀ 24 ਮਿੰਟਾਂ ਦੀ, 24.5 ਮਿੰਟਾਂ ਦੀ, ਮੋਹਤ ਹੁੰਦਾ ਅੱਧੀ ਘੜੀ, 12 ਕੁ ਮਿੰਟ ਲੱਗਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਘੜੀ ਨੂੰ, ਅੱਧੀ ਘੜੀ ਨੂੰ ਚੱਲ ਹੀ ਪੈਣਾ ਬਸ, ਦੁਨੀਆਂ ਦੇ ਬੰਦੋਂ ਸੰਸਾਰ ਦੇ ਵਿੱਚ ਉਹ ਜਿਹੜੇ ਹੁੰਦੇ ਨੇ ਬੰਦੇ। ਸੋ ਇਸੇ ਪ੍ਰਕਾਰ ਹੀ ਜਿਸ ਤਰ੍ਹਾਂ ਘੜੀ ਮੋਹਤ ਕੇ ਚੱਲਣਾ, ਦਿਲ ਸਮਝ ਤੂੰ ਪੇ ਪੂਜ, ਇਹ ਮੇਰੇ ਦਿਲ ਮੇਰੇ ਮਨਾਂ ਤੂੰ ਵੀ ਸਮਝ ਪਹੁੰਚਿਆ ਹੀ ਲੈ, ਬਸ ਵਾਰੀ ਆਈ ਜਾਣੀ ਸਭ ਦੀ, ਤੇ ਤੇਰੀ ਵਾਰੀ ਵੀ ਆ ਹੀ ਜਾਣੀ ਇੱਕ ਦਿਨ।
ਸਭ ਦਾਹ ਮਾਹੀ ਵਖਾੜੀ ਐ ਵਿਰਲਾ ਤਾਂ ਬੁਝੈ ਕੋਈ।
ਇਹ ਗੱਲ ਪਹਿਲਾਂ ਤੋਂ ਲੈ ਕੇ ਸ਼ਬਦਾਂ ਦੇ ਵਿੱਚ ਲਿਖੀ ਹੋਈ ਹੈ, ਪੁਰਾਣੇ ਗ੍ਰੰਥਾਂ ਵਿੱਚ ਵੀ, ਅਸੀਂ ਵੀ ਸ਼ਬਦਾਂ ਵਿੱਚ ਬਹੁਤ ਕਹੀ ਹੈ, ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਮਨੁੱਖ ਸਮਝਦਾ ਹੈ।
ਨਾਨਕ ਵਖਾੜੈ ਬੇਨਤੀ ਜਲ ਥਲ ਮਹੀਅਲ ਸੋਏ।
ਨਾਨਕ ਤੋਂ ਭਾਵ ਗੁਰੂ ਨਾਨਕ ਦੇਵ ਜੀ ਵਖਾਣਾ ਕਥਨ ਕਰਦੇ ਨੇ ਬੇਨਤੀ। ਅਸੀਂ ਤਾਂ ਭਾਈ ਬੇਨਤੀ ਪੂਰਵਕ ਕਹਿੰਦੇ ਹਾਂ ਸਾਰਿਆਂ ਨੂੰ ਕਿ ਜਲਾਂ ਵਿੱਚ, ਥਲਾਂ ਵਿੱਚ, ਅਲ ਆਕਾਸ਼ ਵਿੱਚ, ਮਹੀ ਧਰਤੀ ਉੱਤੇ ਸੋਏ, ਪਰਮਾਤਮਾ ਹੀ ਮੁਕਾਮ ਹੈ। ਪਰਮਾਤਮਾ ਨੂੰ ਸਿਰਫ ਮੁਕਾਮ ਕਿਹਾ ਜਾ ਸਕਦਾ ਹੈ। ਇਸਥਿਤ ਰਹਿਣ ਵਾਲਾ ਇੱਕ ਵਾਹਿਗੁਰੂ ਹੈ, ਹੋਰ ਕੋਈ ਨਹੀਂ, ਖੁਦਾ ਰਾਮ ਪਰਮੇਸ਼ਰ ਇਹੀ ਇੱਕ ਇਸਥਿਤ ਹੈ।
ਅੱਲਾਹ ਲਖ ਅਗਮ ਕਾਦਰ ਕਰਨ ਹਾਰ ਕਰੀਮ।
ਅੱਲਾਹ ਜੋ ਪਰਮਾਤਮਾ ਹੈ, ਅਲਖ ਜੋ ਲਖਿਆ ਨਾ ਜਾਵੇ, ਅਗਮ ਜੋ ਖੌਫ ਤੋਂ ਰਹਿਤ ਹੈ, ਕਾਦਰ ਜੋ ਪਾਲਣਹਾਰ ਹੈ, ਕਰਨਹਾਰ ਸਾਰਿਆਂ ਦਾ, ਕਰੀਮ ਜੋ ਬਖਸ਼ਿਸ਼ ਕਰਨ ਵਾਲਾ, ਉਹ ਅਕਾਲ ਪੁਰਖ ਵਾਹਿਗੁਰੂ।
ਸਭ ਦੁਨੀਆਵਣ ਜਾਵਣੀ ਮੁਕਾਮ ਏਕ ਰਹੀਮ।
ਸਾਰੀ ਦੁਨੀਆ ਆਉਣੀ ਜਾਣੀ ਖੇਡ ਹੈ, ਮੁਕਾਮ ਤਾਂ ਸਿਰਫ ਇੱਕ ਰਹੀਮ ਰਹਿਮ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ। ਰਹੀਮ ਰਹਿਮ ਰਹਿਮ ਦਿਲ ਜੋ ਹੈ ਅਕਾਲ ਪੁਰਖ ਵਾਹਿਗੁਰੂ, ਕਾਰਨ ਕਰਮ ਰਹੀਮ ਜੋ ਅਕਾਲ ਪੁਰਖ ਵਾਹਿਗੁਰੂ ਹੈ। ਜਾਪ ਸਾਹਿਬ ਦੇ ਵਿੱਚ ਐਸੇ ਬਹੁਤ ਪਾਠ ਮਹਾਰਾਜ ਨੇ ਅਰਬੀ ਫਾਰਸੀ ਦੇ ਕਹੇ ਹਨ।
ਮੁਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਵੀ ਲੇਖ।
ਮਹਾਰਾਜ ਕਹਿਣ ਲੱਗੇ ਮਲਾਣਿਆਂ ਨੂੰ ਕਿ ਤੁਸੀਂ ਕਿਹਾ ਕਿ ਇਹ ਮੁਕਾਮ ਹੈ, ਤੁਹਾਨੂੰ ਪਤਾ ਮੁਕਾਮ ਦਾ ਮਤਲਬ ਕੀ ਹੁੰਦਾ? ਕਹਿਣ ਲੱਗੇ ਮਹਾਰਾਜ ਪਤਾ ਨਹੀਂ ਸਾਨੂੰ ਮੁਕਾਮ, ਤਾਂ ਅਸੀਂ ਤਾਂ ਇਹ ਜਾਣਦੇ ਵੀ ਸਥਿਤ ਰਹਿਣ ਵਾਲਾ। ਸਤਿਗੁਰੂ ਕਹਿੰਦੇ ਨੇ ਮੁਕਾਮ ਤਿਸਨੋਂ ਆਖੀ ਆ ਜਿਸ ਸਿਸ ਨਾ ਹੋਵੀ ਲੇਖ, ਜਿਹਦੇ ਮੱਥੇ ਤੇ ਲੇਖ ਨਹੀਂ ਹੁੰਦਾ, ਜਿਨ ਇਹ ਲਿਖੇ ਤਿਸ ਸਿਰ ਨਾ ਹੈ, ਜਿਵ ਫੁਰਮਾਏ ਤਿਵ ਤਿਵ ਪਾਹੇ। ਉਹ ਅਕਾਲ ਪੁਰਖ ਵਾਹਿਗੁਰੂ ਜਿਹਦੇ ਮਸਤਕ ਤੇ ਲੇਖ ਨਹੀਂ, ਲੇਖਾਂ ਤੋਂ ਬਿਨਾਂ ਮਨੁੱਖ ਸਾਰਿਆਂ ਦੇ ਸਿਰ ਤੇ ਲੇਖ ਨੇ, ਪੀਰਾਂ ਦੇ ਲੇਖ ਨੇ, ਪੈਗੰਬਰਾਂ ਦੇ ਲੇਖ ਨੇ, ਕਿਹਦੇ ਕਿਹਦੇ ਦੱਸੀਏ, ਸਾਰੇ ਜਾਣੇ ਲੇਖਾਂ 'ਚ ਆਏ ਹੋਏ ਨੇ। ਦਸਵੇਂ ਪਾਤਸ਼ਾਹ ਨੇ ਇੱਥੋਂ ਤੱਕ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ। ਬ੍ਰਹਮਾ ਵੀ, ਵਿਸ਼ਨੂੰ ਵੀ, ਮਹੇਸ਼ਰ ਸ਼ਿਵ ਜੀ ਵੀ, ਸਚੀ ਦਾ ਘਰ ਵਾਲਾ ਪਤੀ ਇੰਦਰ ਦੇਵਤਾ ਵੀ, ਇਹਨਾਂ ਨੂੰ ਵੀ ਧਰਮ ਰਾਜੇ ਕੋਲੋਂ ਲੰਘ ਕੇ ਹਿਸਾਬ ਦੇ ਕੇ ਜਾਣਾ ਪੈਂਦਾ, ਲੇਖ ਤੋਂ ਬਿਨਾਂ। ਜੇ ਨਰ ਸ੍ਰੀ ਪਤਕੇ ਪ੍ਰਸ ਹੈ ਪੱਗ, ਤੇ ਨਰ ਫੇਰ ਨਾ ਦੇਹ ਧਰਾਂਗੇ। ਜਿਹੜੇ ਅਕਾਲ ਪੁਰਖ ਦੇ ਚਰਨਾਂ ਨੂੰ ਲਪਟ ਜਾਂਦੇ ਨੇ, ਅਕਾਲ ਪੁਰਖ ਦੇ ਚਰਨਾਂ ਨਾਲ ਲੱਗ ਜਾਂਦੇ ਨੇ, ਸਿਰਫ ਉਹਨਾਂ ਨੂੰ ਮੁਕਤ ਕਰਦੇ ਪਰਮਾਤਮਾ। ਗੱਲਾਂ ਇੱਥੇ ਕਰ ਲੈਣੀਆਂ ਸੌਖੀਆਂ ਹੁੰਦੀਆਂ ਸਾਰੇ ਲੋਕਾਂ ਲਈ, ਹਰੇਕ ਕੋਈ ਆਪਣੇ ਜੋ ਹਨ ਵੱਡੇ ਉਹਨਾਂ ਨੂੰ ਵੱਡੇ ਕਹਿੰਦਾ, ਪਰਮਾਤਮਾ ਵੀ ਬਣਾਉਂਦਾ, ਭਗਵਾਨ ਵੀ ਕਹਿੰਦਾ, ਹਰੇਕ ਕੋਈ ਵੱਡੇ। ਮੈਂ ਮੰਨਦਾ ਕਿ ਸ਼ਰਧਾ ਹੈ ਸਾਰਿਆਂ ਦੀ, ਕੋਈ ਮਾੜਾ ਨਹੀਂ ਕਹਿੰਦਾ, ਸਮਝਣਾ ਵੀ ਇਸ ਤਰ੍ਹਾਂ ਹੀ ਚਾਹੀਦਾ, ਪਰਮੇਸ਼ਰ ਰੂਪ ਹੈ ਸਾਰੇ। ਪਰ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਜੋ ਬਚਨ ਕਹਿ ਰਹੇ, ਇਹਨੂੰ ਸਮਝਣਾ ਚਾਹੀਦਾ ਕਿ ਪਰਮਾਤਮਾ ਦੇ ਸਿਰ ਤੇ ਲੇਖ ਨਹੀਂ। ਔਰ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਮੁਕਾਮ ਇੱਕ ਪਰਮਾਤਮਾ ਹੈ, ਬਾਕੀ ਸਾਰੀਆਂ ਹੀ ਚੀਜ਼ਾਂ ਨਾਸਵੰਤ ਨੇ। ਇੱਕ ਦਿਨ ਇਸ ਦੁਨੀਆਂ ਵਿੱਚੋਂ ਦੇਖੋ ਕੀ ਹੁਣ ਜਾਂਦਾ ਹੈ।
ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ।
ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਹੋ ਨਾ ਕਿ ਉਹ ਮੁਕਾਮ ਹੈ, ਉਹਦੀ ਥਾਂ ਕਹਿੰਦੇ ਇੱਕ ਦਿਨ ਅਸਮਾਨ ਦਾ ਨਾਸ ਹੋਣਾ ਲਿਖਿਆ ਨਾ ਕੁਰਾਨ ਸ਼ਰੀਫ ਚ, ਕਹਿੰਦੇ ਹਾਂ ਮਹਾਰਾਜ। ਕਹਿੰਦੇ ਮਹਾਂਪਰਲੋਂ ਆਉਣੀ ਹੈ, ਧਰਤੀ ਰਹਿਣੀ ਹੈ? ਕਹਿੰਦੇ ਨਹੀਂ ਮਹਾਰਾਜ, ਤਾਰੇ ਰਹਿਣੇ, ਕੁਛ ਨਹੀਂ ਰਹਿਣਾ ਇੱਥੇ। ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ, ਮੁਕਾਮ ਸਥਿਤ ਰਹਿਣ ਵਾਲਾ ਸਿਰਫ ਇੱਕ ਪਰਮਾਤਮਾ ਹੈ। ਇਸ ਕਰਕੇ ਤੁਸੀਂ ਅੱਲਾ ਨੂੰ ਯਾਦ ਕਰੋ, ਖੁਦਾ ਨੂੰ ਵੱਡਾ ਮੰਨੋ, ਖੁਦਾ ਸਭ ਤੋਂ ਵੱਡਾ ਹੈ, ਇੱਕ ਖੁਦਾ ਹੈ। ਸੋ ਅਫਜੂ ਖੁਦਾਇਆ, ਅਫਜੂ ਹੁੰਦਾ ਸਦਾ ਰਹਿਣ ਵਾਲਾ ਖੁਦਾ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੁਕਾਮ ਨਹੀਂ ਹਨ। ਮੁਕਾਮ ਇੱਕ ਪਰਮੇਸ਼ਰ ਹੈ, ਇਸੇ ਕਰਕੇ ਇਹਨੇ ਕਿ ਅੱਲਾਹੁ ਅਕਬਰ, ਅਕਬਰ ਨਾਮ ਹੁੰਦਾ ਵੱਡੇ ਦਾ, ਅੱਲਾ ਹੀ ਇੱਕ ਵੱਡਾ ਹੈ, ਅੱਲਾ ਹੀ ਰਹਿਣ ਵਾਲਾ ਹੈ, ਅੱਲਾ ਹੀ ਰਹਿਮ ਕਰਨ ਵਾਲਾ ਹੈ। ਜਿੱਥੇ ਗੁਰੂ ਨਾਨਕ ਸਾਹਿਬ ਗਏ ਨੇ ਉੱਥੇ ਉਹਨਾਂ ਨੇ ਉਸੇ ਢੰਗ ਨਾਲ ਉਪਦੇਸ਼ ਦਿੱਤਾ ਹੈ।
ਜਿਨ ਰਬ ਚੱਲੈ ਨਿਸ ਸੱਸ ਚੱਲੈ ਤਾਰਕਾ ਲਖ ਪਲੋਇ।
ਹੁਣ ਤੁਸੀਂ ਦੇਖੋ ਦਿਨ ਵੀ ਨਾਸ ਹੋ ਜਾਣੇ ਨੇ, ਰਬ ਸੂਰਜ ਵੀ ਨਾਸ ਹੋ ਜਾਣਾ ਹੈ, ਨਿਸ ਰਾਤ ਵੀ ਨਾਸ ਹੋ ਜਾਣੀ ਹੈ, ਸੱਸ ਚੰਦਰਮਾ ਵੀ ਨਾਸ ਹੋ ਜਾਣਾ ਹੈ। ਚੱਲੈ ਤੋਂ ਭਾਵ ਨਾਸ ਹੋਣਾ, ਦਿਨ ਰਬ ਚੱਲੈ ਨਿਸ ਸੱਸ ਚੱਲੈ ਤਾਰਕਾ ਲਖ ਪਲੋਏ। ਆ ਜਿਹੜੇ ਤਾਰੇ ਨਜ਼ਰ ਆਉਂਦੇ ਅਸਮਾਨ ਵਿੱਚ, ਇਹ ਵੀ ਨਾਸ ਹੋ ਜਾਣੇ ਨੇ ਇੱਕ ਦਿਨ। ਫਿਰ ਅੱਗੇ ਮੁਕਾਮ ਕਿਹੜੀ ਚੀਜ਼ ਹੈ?
ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੋਗੋਏ।
ਮੁਕਾਮ ਤਾਂ ਇੱਕ ਸਿਰਫ ਅੱਲਾ ਹੈ, ਬਸ ਹੋਰ ਕੋਈ ਮੁਕਾਮ ਨਹੀਂ ਹੈ। ਮੁਕਾਮ ਪਰਮੇਸ਼ਰ ਹੈ ਇੱਕ, ਨਾਨਕਾ ਸੱਚ ਬੋਗੋਏ। ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਸੱਚ ਬੋਗੋਏ ਤੋਂ ਭਾਵ ਉਚਾਰਦਾ ਹਾਂ। ਇਹ ਅਰਬੀ ਫਾਰਸੀ ਦੇ ਅੱਖਰ ਆ ਸਾਰੇ, ਜਿੱਥੇ ਮਹਾਰਾਜ ਕਹਿੰਦੇ ਨੇ ਯਾ ਕਰਜ ਗੁਫਤਮ ਪੇਸਟੋ ਦਰ ਗੋਸਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਅ ਪਰਦਗਾਰ, ਉਹਦੇ ਵਿੱਚ ਵੀ ਮਹਾਰਾਜ ਨੇ ਅਖੀਰ ਤੇ ਬਗੋਏ ਅੱਖਰ ਹੀ ਵਰਤਿਆ। ਬਗੋਏ ਤੋਂ ਭਾਵ ਹੈ ਕਿ ਅਕਾਲ ਪੁਰਖ ਵਾਹਿਗੁਰੂ ਲਈ ਮੈਂ ਸੱਚ ਕਹਿੰਦਾ, ਮੇਰੀ ਗੱਲ ਬਿਲਕੁਲ ਸੱਚ ਹੈ, ਪਰਮਾਤਮਾ ਹੀ ਰਹੇਗਾ, ਪਰਮਾਤਮਾ ਹੀ ਹੈ, ਪਰਮਾਤਮਾ ਹੀ ਹੋਵੇਗਾ, ਬਾਕੀ ਤਾਂ ਸਾਰਾ ਜੱਗ ਸੁਪਨੇ ਵਰਗਾ ਹੈ।
ਦੋਹਰਾ ਸ਼ਬਦ ਪੜਿਓ ਸ੍ਰੀ ਵਦਨ ਜਬ ਨਿਵੀ ਗੋਰ ਪਦ ਔਰ।
ਜਦੋਂ ਮਹਾਰਾਜ ਨੇ ਸਾਰਾ ਸ਼ਬਦ ਪੜਿਆ, ਹੁਣ ਇਹ ਸੀ ਬ੍ਰਹਮ ਦੀ ਬਾਣੀ, ਗੁਰੂ ਨਾਨਕ ਦੇਵ ਨਿਰੰਕਾਰ ਪਰਮਾਤਮਾ ਜਦੋਂ ਸ਼ਬਦ ਪੜ੍ਹਦੇ ਨੇ, ਐਸਾ ਕੌਤਕ ਵਰਤਿਆ ਉੱਥੇ, ਗੋਰ ਜਿਹੜੀ ਸੀ ਉਹ ਕਬਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵੱਲ ਨੂੰ ਨਿਮ ਗਈ।
ਨਮਸਕਾਰ ਕਰ ਪੁਨ ਹਟੀ ਠਹਿਰਾਨੀ ਨਿਜ ਠੌਰ।
ਨਮਸਕਾਰ ਕਰਕੇ ਫਿਰ ਆਪਣੀ ਥਾਂ ਤੇ ਵਾਪਸ ਠਹਿਰ ਗਈ ਅਬ ਜਾ ਕਰਕੇ, ਕਿਉਂਕਿ ਇਹ ਅਕਾਲ ਪੁਰਖ ਵਾਹਿਗੁਰੂ ਨੇ ਰੂਪ ਧਾਰਿਆ ਸੀ, ਤਾਂਹੀਓ ਤਾਂ ਇਹ ਸਤਿਕਾਰ ਹੋਇਆ ਹੈ।
ਮੁੱਲਾ ਸਰਬ ਬਲੋਕ ਕੈ ਬਿਸਮਾਨੀ ਮਨਮਾ।
ਸਾਰੇ ਮੁੱਲਾਂ ਦੇਖ ਕਰਕੇ ਮਨ ਦੇ ਅੰਦਰ ਬੜੇ ਹੈਰਾਨ ਹੋਏ ਹਨ।
ਤਨ ਖੁਦਾਈ ਸਮਝਾਨ ਕੈ ਨਿਵੇ ਚਰਨ ਚਿਤ ਚਾਹੀ।
ਖੁਦਾ ਦਾ ਤਨ ਜਾਣ ਕੇ ਤਾਂ ਆਪ ਖੁਦਾ ਆਏ ਨੇ। ਦੇਖੋ ਬਈ, ਸਾਡੇ ਵੱਡਿਆਂ ਨੇ ਜਦੋਂ ਮਸਤਕ ਨਿਮਾਇਆ ਹੈ ਤੇ ਸਾਰੇ ਜਾਣੇ ਚਰਨਾਂ ਤੇ ਢਹਿ ਪਏ।
ਅਦਕ ਮੁਹੰਮਦ ਸਭ ਹਨ ਤੇ ਹਮ ਉਹ ਮਤ ਹੈ ਤਾਹੇ।
ਕਿਉਂਕਿ ਮੁਹੰਮਦ ਜੀ ਸਾਰਿਆਂ ਨਾਲੋਂ ਵੱਡੇ ਨੇ, ਅਸੀਂ ਉਹਨਾਂ ਦੀ ਉਮਤ ਹਾਂ।
ਗੋਰ ਨਿਵੀਤ ਹੈ ਅਗਰ ਜਹੈ ਹਮ ਕਿਉ ਨਿਵੈ ਸੁਨਾ।
ਸੋ ਜਿਹੜੇ ਗੁਰੂ ਨਾਨਕ ਦੇ ਅੱਗੇ ਗੋਰ ਨਿਵੀ ਹੈ, ਨਿਮਾਇਆ ਹੈ, ਗੋਰ ਨੇ ਆਪਣੇ ਆਪ ਨੂੰ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਨੂੰ, ਫਿਰ ਅਸੀਂ ਕਿਉਂ ਨਾ ਉਹਨਾਂ ਨੂੰ ਮੱਥਾ ਟੇਕੀਏ। ਸਾਰਿਆਂ ਮੁਲਾਣਿਆਂ ਨੇ, ਕਾਜ਼ੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਖੁਦਾ ਰੂਪ ਜਾਣ ਕੇ, ਪੀਰਾਨ ਪੀਰ ਗੁਰੂ ਨਾਨਕ ਦੇਵ ਜੀ, ਜ਼ਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੇ ਅੱਗੇ ਝੁਕੇ ਨੇ ਸਾਰੇ ਜਾਣੇ ਗੁਰੂ ਨਾਨਕ ਸਾਹਿਬ ਦੇ ਅੱਗੇ। ਅਤੇ ਸਾਡੇ ਸਿੱਖ ਜਾ ਕੇ ਹੋਰ ਹੀ ਥਾਂ ਝੁਕੀ ਜਾਂਦੇ ਨੇ ਜਿੱਥੇ ਨਹੀਂ ਝੁਕਣਾ, ਹਰੇਕ ਜਗ੍ਹਾ ਮੱਥੇ ਟੇਕਣ ਲੱਗੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਝ ਨਹੀਂ ਸਕੇ ਅੱਜ ਤੱਕ, ਗੁਰੂ ਨਾਨਕ ਸਾਹਿਬ ਨੂੰ ਜਾਣ ਨਹੀਂ ਸਕੇ, ਜਪਜੀ ਸਾਹਿਬ ਦੀ ਤਾਕਤ ਨੂੰ ਨਹੀਂ ਸਮਝ ਸਕੇ, ਬਾਣੀ ਦੀ ਤਾਕਤ ਕਿੰਨੀ ਆ ਨਹੀਂ ਸਮਝ ਸਕੇ। ਜੇ ਮੈਂ ਇੱਕ ਗੱਲ ਕਹਾਂ ਵੀ ਪੰਥ ਦੇ ਵਿੱਚ ਚੰਦਕ ਬੰਦਿਆਂ ਨੂੰ ਛੱਡ ਕੇ ਬਾਕੀਆਂ ਦੇ ਕੱਖ ਦਾ ਵੀ ਨਹੀਂ ਪਤਾ ਹੈਗਾ, ਬਸ ਵੈਸੇ ਹੀ ਹੈ, ਦਿਖਾਵਾ ਮਾਤਰ ਹੀ ਹੈ ਸਾਰਾ ਕੁਛ। ਜੇ ਆ ਚਰਚਾ ਕਰਨ ਬਹਿ ਜਾਈਏ ਤਾਂ ਕਿਸੇ ਗੱਲ ਦਾ ਜ਼ਿਆਦਾ ਨਹੀਂ ਪਤਾ ਹੁੰਦਾ, ਕੁਛ ਕੁ ਪਰਸੈਂਟ ਹੀ ਲੋਕ ਨੇ ਬਸ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਚਾਨਣਾ। ਤਾਂਹੀਓ ਸਤਿਗੁਰੂ ਆਪ ਵੀ ਕਹਿੰਦੇ ਜਗ ਮੈਂ ਉੱਤਮ ਕਾਢੀਏ ਬਿਰਲੇ ਕੇ ਹੀ ਕੇ। ਮਹਾਰਾਜ ਕਹਿੰਦੇ ਬਈ ਬਿਰਲੇ ਬਿਰਲੇ ਬੰਦੇ ਨੂੰ ਗਿਆਨ ਹੁੰਦਾ, ਅਸਲੀਅਤ ਦਾ ਗਿਆਨ ਨਹੀਂ ਹੈ ਕਿਸੇ ਨੂੰ। 99% ਵਿੱਚੋਂ ਵੀ 1% ਦਾ ਫਿਰ 100 ਬਣਾ ਲਈਏ ਨਾ, ਉਹਦੇ ਵਿੱਚੋਂ ਵੀ 1% ਅੱਗੇ ਜਿਹੜਾ ਬੰਦਿਆਂ ਨੂੰ ਮਸਾਂ ਹੀ ਗਿਆਨ ਹੈ ਇਸ ਪਾਸੇ ਦਾ, ਕਿਉਂ ਜਦ ਤੱਕ ਦਿਵ ਦ੍ਰਿਸ਼ਟੀ ਨਹੀਂ ਖੁੱਲਦੀ ਉਦੋਂ ਤੱਕ ਸੰਪੂਰਨਤਾ ਨਹੀਂ ਆਉਂਦੀ ਗਿਆਨ ਵਿੱਚ। ਇਸ ਕਰਕੇ ਬ੍ਰਹਮ ਰੂਪ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਜਾਣਦੇ, ਬਾਣੀ ਜੋ ਨਿਰੰਕਾਰ ਸਰੂਪ ਹੈ ਇਹਨੂੰ ਨਹੀਂ ਪਛਾਣਦੇ। ਬਸ ਆਪਣੀ ਬੁੱਧੀ ਜਿਹੜੀ ਹੈ ਸਿੱਧੀ ਤੁਰੀ ਜਾਂਦੇ ਕਿ ਸਾਡੀ ਬੁੱਧੀ ਵੱਡੀ ਆ, ਅਸੀਂ ਸਿਆਣੇ ਹਾਂ, ਸਾਨੂੰ ਪਤਾ। ਔਰ ਜਿਹੜੀ ਮਰਿਆਦਾ ਦਸਵੇਂ ਪਾਤਸ਼ਾਹ ਨੇ ਬਣਾਈ ਸੀ, ਪਹਿਲੇ ਪਾਤਸ਼ਾਹ ਲੈ ਕੇ ਜੋ ਚੀਜ਼ਾਂ ਚੱਲੀਆਂ ਆਉਂਦੀਆਂ ਸੀਗੀਆਂ, ਉਹ ਸਾਰੀਆਂ ਹੀ ਬਦਲਤੀਆਂ ਚੱਕ ਕੇ ਹਰੇਕ ਚੀਜ਼ ਬਦਲ ਦਿੱਤੀ। ਗੁਰੂ ਨਾਨਕ ਸਾਹਿਬ ਦਾ ਅਵਤਾਰ ਦਿਹਾੜਾ ਤੱਕ ਲੈ ਕੇ ਦਸਾਂ ਸਰੂਪਾਂ ਦੇ ਅਵਤਾਰ ਦਿਹਾੜੇ ਦਿਨ, ਉਹ ਵੀ ਸਾਰੇ ਬਦਲਤੇ, ਨਿਤਨੇਮ ਬਦਲਤੇ। ਕਿਹੜੀ ਚੀਜ਼ ਜਿਹੜੀ ਨਾਲ ਛੇੜਾਛਾੜੀ ਨਹੀਂ ਕੀਤੀ? ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਨਾਲ ਛੇੜਾਛਾੜੀ ਬਥੇਰੀ ਕੀਤੀ ਹੈ। ਆਪਣੀ ਮਰਜ਼ੀ ਨਾਲ ਹੀ ਪਾਠ ਬਦਲਤੇ, ਵਿੱਚੋਂ ਬਿੰਦੀਆਂ ਟਿੱਪੀਆਂ ਲਾ ਤੀਆਂ, ਦਸਮ ਦੇ ਨਾਲ ਬਥੇਰੀ ਛੇੜਾਛਾੜੀ ਕਰ ਲਈ, ਰਹਿਤ ਮਰਿਆਦਾ ਨਾਲ, ਨਿਤਨੇਮ ਨਾਲ, ਮੂਲ ਮੰਤਰ ਨਾਲ, ਚੌਪੀ ਸਾਹਿਬ ਨਾਲ, ਗੁਰਾਂ ਦੇ ਦਿਹਾੜਿਆਂ ਨਾਲ, ਉਹਨਾਂ ਦੇ ਸਥਾਨਾਂ ਨਾਲ, ਜਿੱਥੇ ਗੁਰੂ ਸਾਹਿਬ ਦੇ ਨਾਂ ਦੇ ਤੇ ਕਿਤੇ ਦਰਖਤ ਖੜੇ ਸੀ, ਜਿੱਥੇ ਘੋੜੇ ਬੰਨੇ ਸੀ ਮਹਾਰਾਜ ਨੇ, ਜਿਹੜੇ ਦਰਖਤ ਥੱਲੇ ਬੈਠੇ ਦਰਖਤ ਵੀ ਵੱਢਤੇ, ਅਤੇ ਜਿਹੜੇ ਕਿਤੇ ਵੀ ਕੁਛ ਵੀ ਆ ਨਾ, ਬਸ ਉਹਨੂੰ ਛੇੜਾਛਾੜੀ ਕਰੀ ਜਾਂਦੇ ਨੇ। ਅਤੇ ਜਿਹੜੀ ਗੱਲ ਹੈਗੀ ਹੋਰ ਕਿਸੇ ਧਰਮ 'ਚ ਕੋਈ ਕਰਦਾ ਛੇੜਾਛਾੜੀ? ਇਹ ਆਪਣੇ ਕਿਉਂ ਕਰੀ ਜਾਂਦੇ ਨੇ? ਹੋਰ ਨਹੀਂ ਕੋਈ ਬਦਲਦਾ। ਕੋਈ ਧਰਮ 2000 ਸਾਲ ਤੋਂ ਚੱਲਿਆ, ਕੋਈ 5000 ਸਾਲ ਤੋਂ ਚੱਲਿਆ ਆ ਰਿਹਾ, ਕੋਈ ਲੱਖਾਂ ਵਰ੍ਹਿਆਂ ਦਾ ਧਰਮ ਹੈ, ਉਹਨੂੰ ਨਹੀਂ ਕੋਈ ਛੇੜਦਾ। ਹੱਥ ਤਾਂ ਲਾ ਕੇ ਦਿਖਾਵੇ ਕੋਈ, ਲੋਕ ਮਾਰ ਮਾਰ ਕੇ ਉਹਨੂੰ ਉੱਥੇ ਹੀ ਮਾਰ ਦੇਣ ਵੀ ਤੂੰ ਛੇੜਨ ਵਾਲਾ ਹੁੰਦਾ ਕੌਣ ਹੈ। ਅਤੇ ਸਿਰਫ ਸਾਡੇ ਧਰਮ ਵਿੱਚ ਹੀ ਹੈ, ਚੌਥੇ ਕੁ ਦਿਨ ਨੂੰ ਕੋਈ ਚੀਜ਼ ਬਦਲ ਦਿੰਦੇ ਆ, ਚੌਥੇ ਕੁ ਦਿਨ ਨੂੰ ਕੋਈ ਚੀਜ਼ ਬਦਲ ਦਿੰਦੇ ਆ। ਇਹ ਜਿਹੜੇ ਕੰਡੇ ਬੀਜ ਰਹੇ ਨੇ, ਫਿਰ ਆਪਣੇ ਵਾਸਤੇ ਹੀ ਚੁਗਣੇ ਪੈਣੇ, ਇਹ ਕੰਡੇ ਜਿਹੜੇ ਬਹੁਤ ਔਖੇ ਹੋ ਜਾਣੇ ਚੁਗਣੇ। ਇਸ ਕਰਕੇ ਸਾਡੀ ਤਾਂ ਇਹੀ ਬੇਨਤੀ ਹੈ ਸਾਰਿਆਂ ਨੂੰ ਕਿ ਨਾ ਤਾਂ ਇਤਿਹਾਸ ਨਾਲ ਛੇੜਾਛਾੜੀ ਕਰੋ, ਨਾ ਮਹਾਰਾਜ ਨਾਲ, ਨਾ ਮਰਿਆਦਾ ਨਾਲ, ਅਤੇ ਨਾ ਉਹਨਾਂ ਦੇ ਦਿਨਾਂ ਨਾਲ। ਦਿਨਾਂ ਦੇ ਨਾਲ ਵੀ ਛੇੜਾ ਫੇੜੀ ਕਰੀ ਜਾਂਦੇ ਨੇ। ਹੁਣ ਜਿਹੜੇ ਦਿਨ ਮਹਾਰਾਜ ਨੇ ਅਵਤਾਰ ਧਾਰਿਆ ਹੁੰਦਾ, ਅਸਲੀਅਤ ਤਾਂ ਹੁਣ ਇਹ ਆ ਵੀ ਅਸੀਂ ਬਹੁਤ ਦੇਰ ਤੋਂ ਇਹ ਸੰਤਾਂ ਮਹਾਂਪੁਰਖਾਂ ਕੋਲ ਚੀਜ਼ ਸਿੱਖੀ ਸੀ ਵੀ ਜਿੱਦਣ ਅਵਤਾਰ ਦਿਹਾੜਾ ਹੁੰਦਾ ਕਿਸੇ ਵੀ ਗੁਰੂ ਸਾਹਿਬ ਦਾ, ਉੱਦਣ ਦੇਗ ਬਣਾ ਕੇ ਜੇ ਪਾਠ ਕਰੀਏ ਨਾ, ਜਪਜੀ ਸਾਹਿਬ ਦੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਕਰ ਲਓ, ਗੁਰੂ ਅੰਗਦ ਦੇਵ ਦੇ ਗੁਰਪੁਰਬ 'ਤੇ ਕਰ ਲਓ, ਜਾਂ ਆਨੰਦ ਸਾਹਿਬ ਦੇ ਪਾਠ ਕਰ ਲਓ, ਮੂਲ ਮੰਤਰ ਕਰ ਲਓ, ਕਿਸੇ ਸ਼ਬਦ ਦਾ ਅਭਿਆਸ ਕਰ ਲਓ, ਉਹ ਦਿਨ 'ਤੇ ਫਿਰ ਬਹੁਤ ਭਾਰੀ ਫਲ ਬਖਸ਼ਿਸ਼ ਕਰਦੇ ਮਹਾਰਾਜ। ਇਹਨਾਂ ਨੇ ਚੁੱਕ ਕੇ ਉਹ ਦਿਨ ਹੀ ਅਸਲੀ ਬਦਲ ਦਿੱਤੇ ਜਿਹੜੇ, ਵੀ ਤਾਂ ਕਿ ਜਿਹੜਾ ਸੀ ਸਿੱਖ ਪੰਥ ਨੂੰ ਜਿਹੜਾ ਫਲ ਮਿਲਦਾ ਮਾੜਾ ਮੋਟਾ ਮਿਲੇ ਹੀ ਨਾ। ਅਸਲੀ ਦਿਨ ਵਾਲਾ ਜਿਹੜਾ ਹੁੰਦਾ, ਜਿਵੇਂ ਪਿਛਲੇ ਸਾਲ 2004 ਦੇ ਵਿੱਚ ਇੰਗਲੈਂਡ ਸੀਗੀ, ਉਦੋਂ ਬਾਬਾ ਠਾਕੁਰ ਸਿੰਘ ਜੀ ਬੈਠੇ ਸੀ ਕਿਸੇ ਦੇ ਘਰ, ਅਸੀਂ ਵੀ ਬੈਠੇ ਸੀਗੇ, ਤਾਂ ਉੱਥੇ TV 'ਤੇ ਚੌਥੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਸੀ। TV 'ਤੇ ਆ ਰਿਹਾ ਹਰਿਮੰਦਰ ਸਾਹਿਬ ਤੋਂ, ਮਾਂ ਆਤਿਸ਼ਬਾਜ਼ੀਆਂ, ਕਿਤੇ ਦੀਵੇ ਜਗਾਏ, ਲੜੀਆਂ ਲੱਗੀਆਂ ਹੋਈਆਂ ਹਰਿਮੰਦਰ ਸਾਹਿਬ 'ਚ, ਖੁਸ਼ੀ ਦੇ ਸ਼ਬਦ ਗਾਇਨ ਹੋ ਰਹੇ। ਮੈਂ ਬਾਬਾ ਜੀ ਨੂੰ ਬੇਨਤੀ ਕੀਤੀ, ਮੈਂ ਅੱਜ ਤਾਂ ਪਹਿਲੇ ਪਾਤਸ਼ਾਹ ਜੋਤੀ ਜੋਤ ਸਮਾਉਣ ਦਾ ਦਿਹਾੜਾ ਅਸਲੀ ਤਿੱਥਾਂ ਵਿੱਚ, ਅਤੇ ਇਹ ਮਨਾ ਰਹੇ ਨੇ ਅਵਤਾਰ ਦਿਹਾੜਾ ਚੌਥੇ ਪਾਤਸ਼ਾਹ ਦਾ, ਉੱਧਰ ਤਾਂ ਜੋਤੀ ਜੋਤ ਸਮਾਉਣ ਦਾ ਦਿਹਾੜਾ, ਇਹ ਖੁਸ਼ੀ ਦੇ ਗੀਤ ਗਾ ਰਹੇ ਨੇ। ਬਾਬਾ ਜੀ ਕਹਿਣ ਲੱਗੇ ਇਹਦੇ ਨਾਲੋਂ ਵੱਡਾ ਝੂਠ ਹੋਰ ਕੀ ਹੋ ਸਕਦਾ, ਵੀ ਇੰਨਾ ਵੱਡਾ ਝੂਠ ਵੀ ਜਿਹੜਾ ਅਵਤਾਰ ਦਿਹਾੜਾ, ਪਾਤਸ਼ਾਹ ਜੀ 9ਵੀਂ ਦਾ ਅਵਤਾਰ ਦਿਹਾੜਾ ਪਟਿਆਲੇ ਦੁੱਖ ਨਿਵਾਰਨ ਸਾਹਿਬ, ਅਤੇ ਤੀਜੇ ਪਾਤਸ਼ਾਹ ਦਾ ਜੋਤੀ ਜੋਤ ਮਨਾ ਰਹੇ ਨੇ, ਸ਼ਬਦ ਪੜ੍ਹਦੇ ਨੇ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਰਾਗੀ ਸਿੰਘ 'ਤੇ ਦਿਹਾੜਾ ਹੈਗਾ ਮਹਾਰਾਜ ਦੇ ਅਵਤਾਰ ਦਿਹਾੜਾ। ਇਸ ਕਰਕੇ ਸਾਰੇ ਪਾਸੇ ਨੂੰ ਜਿਹੜੀ ਛੇੜਾ ਛਾੜੀ ਹੈ ਇਹ ਸਾਰੀ ਗਲਤ। ਜਿਹੜੀ ਮਰਿਆਦਾ ਮਹਾਰਾਜ ਦਸਵੇਂ ਪਾਤਸ਼ਾਹ ਨੇ, ਆਹ ਕਹਿੰਦੇ ਨੇ ਹੁਣ 1708 'ਚ ਲੈ ਕੇ ਹੁਣ ਜੀ 2008 ਵਿੱਚ 300 ਸਾਲਾਂ ਮਨਾਉਣਾ, ਜੇ ਸਿਆਣੇ ਬਣ ਜਾਣ ਤਾਂ 2008 'ਚ ਮਰਿਆਦਾ ਫਿਰ ਉਹੀ ਮੁੜ ਕੇ ਲਿਆਓ ਵਾਪਸ, ਜੇ ਉਹ ਮਰਿਆਦਾ ਨਾ ਲਿਆਂਦੀ ਮੁੜ ਕੇ, ਫਿਰ ਜਿਹੜੇ ਹਾਲ ਹੋਣੇ ਨੇ ਉਹ ਆਪਣੇ ਸਾਹਮਣੇ ਥੋੜ੍ਹੇ ਥੋੜ੍ਹੇ ਤਾਂ ਆਉਣ ਲੱਗ ਗਏ ਆ, ਫਿਰ ਹੋਰ ਵੀ ਆ ਜਾਣੇ ਸਾਹਮਣੇ, ਕਿਉਂਕਿ ਮਹਾਰਾਜ ਦੀ ਸ਼ਕਤੀ ਨੂੰ ਪਹਿਚਾਣਦੇ ਨਹੀਂ, ਸਤਿਗੁਰੂ ਕਰਾਮਾਤ ਨਹੀਂ ਦਿਖਾਉਂਦੇ, ਇੱਕਦਮ ਸਾਰਾ ਕੁਛ ਉਲਟਾ ਸਕਦੇ ਨੇ ਪਰ ਸਤਿਗੁਰੂ ਕਰਾਮਾਤ ਨਹੀਂ ਦਿਖਾਉਂਦੇ, ਪਰ ਸਤਿਗੁਰੂ ਨੇ ਰਹਿਣ ਵੀ ਨਹੀਂ ਦੇਣਾ ਕੁਛ, ਸਾਰਾ ਕੁਛ ਹੌਲੀ ਹੌਲੀ ਸਾਫ਼ ਕਰ ਦੇਣਾ, ਫਿਰ ਆਲਾ ਦੁਆਲਾ ਝਾਕਣਾ ਸਭ ਨੇ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਪਰਮੇਸ਼ਰ ਨੇ, ਉਹਨਾਂ ਦੇ ਚਰਨਾਂ 'ਤੇ ਜੇ ਸਾਰੀ ਦੁਨੀਆ ਝੁਕੀ ਹੈ ਤਾਂ ਗੁਰਸਿੱਖ ਕਿਉਂ ਨਹੀਂ ਝੁਕਦੇ? ਗੁਰਸਿੱਖ ਝੁੱਕ ਕੇ ਉਹਨਾਂ ਦੇ ਚਰਨਾਂ 'ਤੇ ਦਸਾਂ ਸਰੂਪਾਂ ਦਾ ਜੋ ਹੈ ਪੂਰਨ ਸਤਿਕਾਰ ਕਰਕੇ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਕੇ, ਮਹਾਰਾਜ ਦੀ ਚਲਾਈ ਹੋਈ ਮਰਿਆਦਾ ਨੂੰ ਇੰਨ ਬਿੰਨ ਉਸੇ ਪ੍ਰਕਾਰ ਹੀ ਸਾਨੂੰ ਮੰਨਣਾ ਚਾਹੀਦਾ ਜੋ ਦਸਵੇਂ ਪਾਤਸ਼ਾਹ ਨੇ 48 ਸਿੰਘਾਂ ਨੂੰ ਅਰਥ ਪੜ੍ਹਾ ਕੇ ਬਾਬਾ ਦੀਪ ਸਿੰਘ ਜੀ ਖਾਲਸਾ ਨੂੰ ਬਖਸ਼ਿਸ਼ਾਂ ਕੀਤੀਆਂ ਸੀ, ਭਾਈ ਮਨੀ ਸਿੰਘ ਨੂੰ ਬਖਸ਼ਿਸ਼ਾਂ ਕੀਤੀਆਂ ਸੀ, ਅੱਗੇ ਸਾਰੀ ਮਰਿਆਦਾ ਚਲਾਉਣ ਦੀਆਂ ਸੀਨੇ ਬਸੀਨੇ ਮਰਿਆਦਾ ਚਲੀ ਆ ਰਹੀ ਹੈ, ਉਹੀ ਮਰਿਆਦਾ ਪ੍ਰਵਾਨ ਹੋਵੇਗੀ। ਇੱਕ ਦਿਨ ਮੁੜ ਕੇ ਫਿਰ ਘੁੰਮ ਘੁਮਾ ਕੇ ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ, ਖੁਆਰ ਖੂਰ ਜਿਹਾ ਹੋ ਕੇ ਫਿਰ ਕਹਿਣਗੇ ਹੁਣ ਖੋਜ ਕਰਦੇ ਹਾਂ ਵੀ ਅਸੀਂ ਪਤਾ ਨਹੀਂ ਕਿਉਂ ਡਿੱਗਣ ਲੱਗ ਪਏ ਥੱਲੇ ਨੂੰ। ਇਹ ਡਿੱਗਦੇ ਤਾਂ ਤੁਸੀਂ ਤਾਂ ਹੀ ਹੋ ਥੱਲੇ ਨੂੰ, ਵੀ ਇਹ ਮਰਿਆਦਾ ਸਾਰੀ ਬਿਲਕੁਲ ਹੀ ਬੰਦ ਕਰਤੀ,